ਆਪੇ ਨਾਥ ਨਾਤੀ ਸਭ ਜਾਕੀ ਨਿਰਧ ਸਿੱਧ ਅਵਰਾ ਸਾਧ। ਇੱਥੇ ਨਾਥ ਅਕਾਲ ਪੁਰਖ ਹੀ ਹੈ, ਉਸਨੇ ਸਾਰੇ ਸੰਸਾਰ ਨੂੰ ਨੱਥਿਆ ਹੋਇਆ ਹੈ, ਉਸਦੇ ਹੁਕਮ ਵਿੱਚ ਹੀ ਸਾਰਾ ਸੰਸਾਰ ਚੱਲ ਰਿਹਾ ਹੈ। ਜੋਗੀ ਰਿੱਧੀ ਸਿੱਧੀ ਨੂੰ ਇੱਕ ਵੱਡੀ ਪ੍ਰਾਪਤੀ ਸਮਝਦੇ ਸਨ, ਪਰ ਗੁਰਮੁਖ ਸਿਸਟਮ ਵਿੱਚ ਨਾਮ ਜਪਣ ਦੇ ਰਸਤੇ ਵਿੱਚ, ਨਾਮ ਜਪ ਕੇ ਪ੍ਰਭੂ ਨੂੰ ਪਾਉਣ ਦੇ ਰਸਤੇ ਵਿੱਚ ਰਿੱਧੀ ਸਿੱਧੀ ਸਭ ਤੋਂ ਪਹਿਲੀ ਰੁਕਾਵਟ ਹੈ। ਰਿੱਧੀ ਸਿੱਧੀ ਦਾ ਸਵਾਦ ਜੋਗੀਆਂ ਵਾਸਤੇ ਹੈ, ਗੁਰਸਿੱਖਾਂ ਵਾਸਤੇ ਨਾਮ ਜਪਣ ਦਾ ਸਵਾਦ ਹੀ ਸਭ ਤੋਂ ਉੱਚਾ ਹੈ। ਸੰਯੋਗ ਵਿਯੋਗ ਦੋਵੇਂ ਕਾਰ ਚਲਾਵੇ। ਜੋਗੀਆਂ ਨੇ ਸੰਸਾਰ ਦੇ ਲੋਕਾਂ ਨੂੰ ਵਰ ਅਤੇ ਸ਼ਰਾਪ ਦੇ ਨਾਲ ਬਹੁਤ ਡਰਾ ਕੇ ਰੱਖਿਆ ਹੋਇਆ ਸੀ, ਪਰ ਸਿੱਖੀ ਵਿੱਚ ਸੰਯੋਗ ਵਿਯੋਗ ਜੋ ਹੈ ਉਹ ਪੁਰਬਲੇ ਕਰਮਾਂ ਦਾ ਫਲ ਹੈ। ਪੂਰਵ ਜਨਮ ਕੇ ਮਿਲੇ ਸੰਯੋਗੀ ਲੇਖੇ ਆਵੇ ਭਾਗ। ਸੰਸਾਰ ਵਿੱਚ ਜੋ ਕੁਛ ਵੀ ਕਿਸੇ ਨੂੰ ਮਿਲਦਾ ਹੈ ਉਹ ਉਸ ਨੂੰ ਆਪਣੇ ਪੁਰਬਲੇ ਕਰਮਾਂ ਕਰਕੇ ਮਿਲਦਾ ਹੈ। ਸੰਪੈ ਪੂਰਵੇ ਲਿਖੇ ਕੀ ਪਾਈ ਹੈ। ਆਦੇਸ਼ ਤਿਸੇ ਆਦੇਸ਼, ਆਦੇ ਅਨਿਲ ਅਨਾਦੇ ਅਨਾਹਤੇ, ਜੁਗ ਜੁਗ ਏਕੋ ਵੇਸ। ਉਸ ਅਕਾਲ ਪੁਰਖ ਨੂੰ ਸਦਾ ਨਮਸਕਾਰ ਹੈ, ਜਿਹੜਾ ਮੁੱਢ ਤੋਂ ਹੈ, ਪਵਿੱਤਰ ਹੈ, ਨਾਸ਼ ਰਹਿਤ ਹੈ ਅਤੇ ਜੁਗ ਜੁਗ ਤੋਂ ਉਹ ਸ਼ਬਦ ਏਕੋ ਰੂਪ ਹੀ ਹੈ। ਸ਼ਬਦ ਹੀ ਉਸਦਾ ਨਿਯਮ ਹੈ। ਵਾਹਿਗੁਰੂ ਜੀ ਕਾ ਖਾਲਸਾ।
ਆ ਸੁਣੇ ਲੋਏ ਲੋਏ ਭੰਡਾ, ਆਸਣ ਲੋਏ ਲੋਏ ਭੰਡਾ, ਜੋ ਕਿਛ ਪਾਇਆ ਸੋ ਏਕਾਵਾ, ਕਰ ਕਰ ਵੇਖੈ ਸਿਰ ਜਨ, ਨਾਨਕ ਸੱਚੇ ਕੀ ਸੱਚੀ ਕਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਖੋਜ ਨੰਬਰ 013/2। ਆਸਣ ਲੋਏ ਲੋਏ ਭੰਡਾਰ, ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰੇ ਕਰੇ ਵੇਖੈ ਸਿਰਜਨਹਾਰ, ਨਾਨਕ ਸੱਚੇ ਕੀ ਸੱਚੀ ਕਾਰ। ਆਦੇਸ਼ ਤਿਸੇ ਆਦੇਸ਼, ਆਦੇ ਅਨਿਲ ਅਨਾਦ ਅਨਾਹਤੇ, ਜੁਗ ਜੁਗ ਏਕੋ ਵੇਸ। ਅੰਕ ਨੰਬਰ 31। ਆਸਣ, ਆਸਣ ਸਰੀਰ ਦਾ ਬੈਠਣਾ ਨਹੀਂ ਹੈ,
ਫਿਰ ਕੋਈ
ਆਸਣ ਸਰੀਰ ਦਾ ਬੈਠਣਾ ਨਹੀਂ ਹੈ। ਨਾਮ ਜਪ ਜਪ ਕੇ ਅੰਦਰਲੇ ਮਨ ਦਾ ਹੋਣਾ ਬੰਦ ਹੋ ਜਾਣਾ, ਬੈਠ ਜਾਣਾ ਅਤੇ ਥਿਰ ਹੋ ਜਾਣਾ ਹੀ ਆਸਣ ਹੈ। ਇਹ ਆਸਣ ਹੀ ਭਗਤਾਂ ਸੇਵਕਾਂ ਦਾ ਹੁੰਦਾ ਹੈ। ਲੋਏ ਲੋਏ ਭੰਡਾਰ, ਜਦ ਭਗਤਾਂ ਦਾ ਮਨ ਖੜਾ ਹੋ ਜਾਂਦਾ ਹੈ ਤਦ ਲੋਹਾਂ ਪੁਰੀਆਂ ਵਿਚ ਇਨ੍ਹਾਂ ਲਈ ਭਗਤੀ ਦੇ ਭੰਡਾਰ ਖੁੱਲ ਜਾਂਦੇ ਹਨ। ਭਗਤੇ ਭੰਡਾਰ ਦੀਏ ਹਰ ਆਪਣੇ ਗੁਣ ਗਾਹਕ ਵਣਜੇ ਲੈ ਜਾਏ, ਜੋ ਕਿਛ ਪਾਇਆ ਸੋ ਏਕਾ ਵਾਰ। ਜਿਸ ਵਾਸਤੇ ਭਗਤ ਸੇਵਕ ਨਾਮ ਜਪਦੇ ਹਨ, ਨਾਮ ਜਪ ਜਪ ਕੇ ਮਨ ਖੜਾ ਕਰਦੇ ਹਨ, ਉਹ ਇੱਕ ਛਿੰਨ ਇੱਕ ਬੂੰਦ ਨੂੰ ਤਰਸਦੇ ਹਨ। ਉਹ ਇੱਕ ਛਿੰਨ ਇੱਕ ਬੂੰਦ ਅਕਾਲ ਪੁਰਖ ਦੇ ਗੁਰਪ੍ਰਸਾਦ ਦੇ ਨਾਲ ਹੀ ਮਿਲਦੀ ਹੈ। ਉਹ ਇੱਕ ਛਿੰਨ ਇੱਕ ਬੂੰਦ ਕੀ ਹੈ? ਏਕ ਚਿੱਤ ਜੇ ਇੱਕ ਛਿੰਨ ਧਿਆਇਓ, ਕਾਲ ਪਾਸ ਕੇ ਬੀਚ ਨਾ ਆਇਓ।
ਪਾਤਸ਼ਾਹ ਦਸਵੀਂ ਫੇਰ ਬੋਲੋ ਜੀ।
ਏਕ ਚਿੱਤ ਜੇ ਇੱਕ ਛਿੰਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਪਾਤਸ਼ਾਹ ਦਸਵੀਂ ਏਕ ਬੂੰਦ ਗੁਰੇ ਅੰਮ੍ਰਿਤ ਦੀਨੋ, ਤਾਂ ਅਟਲ ਅਮਰ ਨਾਮ ਹੁਆ।
ਅਟਲ ਅਮਰ ਨਾਮ ਹੁਆ,
ਏਕ ਬੂੰਦ ਗੁਰੇ ਅੰਮ੍ਰਿਤ ਦੀਨੋ, ਤਾਂ ਅਟਲ ਅਮਰ ਨਾਮ ਹੁਆ। ਹਰੇ ਜਨ ਰਾਮ 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 ਧਿਆਏ, ਏਕ ਪਲਕ ਸੁਖ ਸਾਧ ਸਮਾਗਮ ਕੋਟ ਬੈਕੁੰਠੇ ਪਾਏ ਰਹਾਓ। ਏਕ ਨਿਮਖ ਜੋ ਸਿਮਰਨ ਮੇ ਜੀਆ, ਕੋਟੇ ਦਿਨਸ ਲਾਖ ਸਦਾ ਤਿਰਦੀਆ। ਏਕ ਨਿਮਕ ਮੈਂ ਮੇਰਾ ਸਭ ਦੁੱਖ ਕਾਟਿਆ, ਨਾਨਕ ਸੁਖੇ ਰਹਿਣ ਪਿਆ। ਇਹ ਛਿੰਨ ਜਦੋਂ ਭਗਤਾਂ ਸੇਵਕਾਂ ਨੂੰ ਮਿਲਦੀ ਹੈ ਤਾਂ ਇਸ ਛਿੰਨ ਨੂੰ ਹੋਰ ਵਧਾਉਣ ਲਈ ਉਹ ਹੋਰ ਵੱਧ ਚੜ ਕੇ ਨਾਮ ਜਪਦੇ ਹਨ ਅਤੇ ਇਹੋ ਹੀ ਅੰਦਰਲੇ ਸ਼ਬਦ ਰੂਪੀ ਸਾਧੂ ਸਤੇ ਗੁਰੂ ਦਾ ਸੰਗ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ, ਤਿਉਂ ਤਿਉਂ ਹਰੇ ਸਿਉ ਰੰਗ। ਇਹੋ ਹੀ ਕਰੇ ਕਰੇ ਵੇਖੇ ਸਿਰਜਨਹਾਰ ਹੈ। ਜਿਵੇਂ ਮੇਰਾ ਮਨੇ ਤਨੇ ਆਨੰਦ ਪਏ, ਮੈਂ ਦੇਖਿਆ ਹਰੇ ਰਾਓ, ਅਤੇ ਇਹੋ ਹੀ ਨਾਨਕ ਸੱਚੇ ਕੀ ਸੱਚੀ ਕਾਰ ਹੈ। ਜਿਵੇਂ ਹੋਰ ਕਾਰ ਬੇਕਾਰ ਹੈ, ਇੱਕੇ ਸੱਚੀ ਕਾਰੇ ਲਾਇਆ। ਭਗਤਾਂ ਸੇਵਕਾਂ ਦੀ ਸੱਚੀ ਕਾਰ ਕਿਹੜੀ ਹੈ? ਉਹ ਹੈ ਇੱਕੇ ਆਖੇ ਸ਼ਬਦ ਭਾਖੇ ਅਰਧ ਔਰ ਦਿਨ ਰਾਤੇ। ਇਹੋ ਹੀ ਇੱਕੋ ਇੱਕ ਤਰੀਕਾ ਹੈ ਉਸ ਅਕਾਲ ਪੁਰਖ ਨੂੰ ਨਮਸਕਾਰ ਆਦੇਸ਼ ਕਰਨ ਦਾ ਆਦੇਸ਼ ਤੇ ਸਹਿ ਆਦੇਸ਼ ਆਦੇ ਅਨਿਲ ਅਨਾਦੇ ਅਨਾਹਤੇ ਜੁਗ ਜੁਗ ਏਕੋ ਵੇਸ ਆਦੇਸ਼ ਨਮਸਕਾਰ ਕਿਸ ਨੂੰ ਕਰਨਾ ਹੈ ਖਾਲਕ ਕੋ ਆਦੇਸ਼ ਢਾਡੀ ਗਾਵਣਾ ਨਾਨਕ ਜੁਗ ਜੁਗ ਏਕ ਮਨੇ ਵਸਾਵਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
ਸੁਣੀਏ ਬਾਜੇ ਬਾਜ ਸੁਹਾਰੀ ਸੁਣੀਏ ਬਾਜੇ ਮੁਖ ਦੇਖਿਆ ਮੁਖ ਦੇਖ ਗ੍ਰਹਿ ਮੰਗਲ ਸੋਲਾਵੀ
ਸੋਲਾਵੀ
ਗ੍ਰਹਿ ਮੰਗਲ ਸੋਲਾਵੀ ਸੁਣੀਏ ਬਾਜ ਸੁਣੀਏ ਬਾਜ
ਇਹ ਸੁਣਨਾ ਕੀ ਹੋਇਆ ਇਹ ਹੈ ਜੋ ਜਪ ਤੋਂ ਸਭ ਤੋਂ ਪਹਿਲਾਂ ਭੁਲੇਖਾ ਇਹਨਾਂ ਪੁਜਾਰੀਆਂ ਨਾਲ ਦਿੱਤਾ ਜੀ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰ ਧਵਲ ਆਕਾਸ਼ ਇਹ ਗੁਰਬਾਣੀ ਦਾ ਸੁਣਨਾ ਹੈ ਇਹ ਗੁਰਦੁਆਰੇ ਜਾ ਕੇ ਬਾਣੀ ਸੁਣਨਾ ਹੈ ਇਹ ਸੁਣਨਾ ਕੀ ਜੀ ਇਹ ਕੀਰਤਨ ਸੁਣਨਾ ਜੀ ਇਹਦੀ ਸਾਰੀ ਕਲਾ ਹੈ ਜੀ ਮੂੰਹ ਨਾ ਗਾਉਣਾ ਬਾਣੀ ਨੂੰ ਬੜਾ ਸੌਖਾ ਹੈ ਮਸਕੀਨ ਜੀ ਕਹਿੰਦੇ ਸੁਣਨਾ ਬੜਾ ਮੁਸ਼ਕਿਲ ਹੈ ਬੈਠ ਕੇ ਗੁਰਦੁਆਰੇ ਜਾ ਕੇ ਜਿਹੜੀ ਬਾਣੀ ਸੁਣਨੀ ਹੈ ਇਹਦੇ ਲਈ ਪੌੜੀਆਂ ਲਿਖੀਆਂ ਮੈਂ ਐਸਾ ਹੈਰਾਨ ਹੋਇਆ ਮੈਂ ਲੰਡਨ ਦੇ ਗੁਰਦੁਆਰੇ ਚ ਕੀਰਤਨ ਕਰ ਰਿਹਾ ਸੀ ਇਸ ਦਾ ਸੁਣੀਏ ਬਾਜੇ ਬਾਜ ਸੁਹਾਵੀ ਉਥੇ ਮਸਕੀਨ ਸੀ ਦੀ ਵੀ ਕਥਾ ਸੀ ਉਹ ਜਪਜੀ ਸਾਹਿਬ ਦਾ ਉਹਨਾਂ ਨਾਲ ਕਥਾ ਸ਼ੋਈ ਸੀ ਉਹ ਕਹਿੰਦੇ ਸੁਣਨਾ ਬੜਾ ਮੁਸ਼ਕਿਲ ਹੈ ਕੀਰਤਨ ਕਰ ਲੈਣਾ ਬੜਾ ਸੌਖਾ ਹੈ ਉਹ ਜਿਸ ਤਰ੍ਹਾਂ ਉਹ ਟੇਕ ਚਾਲੀਆਂ ਮਾਰਦੇ ਹੁੰਦੇ ਆ ਨਾ ਵੀ ਆਹ ਗਲਾਸ ਅੱਧਾ ਭਰਿਆ ਜੀ ਇਹਨੂੰ ਅੱਧਾ ਖਾਲੀ ਕਹਿ ਲੋ
ਤੇ ਜਾਂ ਅੱਧਾ ਭਰਿਆ ਕਹਿ ਲੋ
ਬੜੇ ਆਪਣੀਆਂ ਜਿੱਦਾਂ ਰਜਨੀਸ਼ ਦੀ ਨਕਲ ਉਹ ਕਰਦੇ ਨੇ ਮਾਰ ਉਹ ਨਾ ਉੱਥੇ ਕਹਿੰਦੀ ਇਹ ਬਾਣੀ ਦਾ ਸੁਣਨਾ ਹੈ ਗੁਰਬਾਣੀ ਦਾ ਸੁਣਨਾ ਮੇਰੇ ਅੱਗ ਲੱਗ ਗਈ ਮੈਂ ਕਿ ਯਾਰ ਅਸੀਂ ਵਾਰ ਪੜ੍ਹਦੇ ਹਾਂ ਗਾਂਹ ਜਾ ਕੇ ਇਹ ਜੋ ਸੁਣਨਾ ਹੈ ਇਹ ਬਾਣੀ ਦਾ ਸੁਣਨਾ ਨਹੀਂ ਹੈ ਅੱਜ ਅਸੀਂ ਉਹ ਪੇਪਰ ਪੜਾਂਗੇ ਜਿਹੜਾ ਸੁਣੇ ਦਾ ਲਫ਼ਜ਼ ਸਾਡੇ ਗ੍ਰੰਥ ਵਿਚ ਹੀ ਹੈ ਔਰ ਗੁਰੂ ਅਮਰਦਾਸ ਸਾਹਿਬ ਨੇ ਆਪਣੀ ਵਾਰ ਚ ਖੋਲਿਆ ਹੈ ਜੋ ਜਪ ਦੀ ਇਹਦੀ ਐਕਸਪਲੇਨੇਸ਼ਨ ਹੈ ਨਾ ਅੰਕਾਂ ਦੀ ਸੁਣਿਆ ਦੀ ਤੇ ਮੰਨਿਆ ਦੀ ਅੱਜ ਅਸੀਂ ਉਹਦੇ ਤੇ ਪੇਪਰ ਪੜਨ ਲੱਗੇ ਸਿੱਖੀ ਜਾਗੇ ਇਹ ਬਾਣੀ ਦਾ ਕੀਰਤਨ ਦਾ ਸੁਣਨਾ ਇਹਦੇ ਨਾਲ ਕੋਈ ਨਹੀਂ ਹੋਣਾ ਇਹ ਪਾਰਸ ਕਲਾ ਤਾਂ ਵਧੇਗੀ ਜੇ ਤੁਸੀਂ ਨਾਮ ਨੂੰ ਸੁਣੋਗੇ ਉਹ ਨਾਮ ਦਾ ਸੁਣਨਾ ਕੀ ਹੈ ਮੂੰਹ ਨਾ ਜਪਣਾ ਤੇ ਉਹਨੂੰ ਹੀ ਸੁਣਨਾ ਇਸੇ ਲਈ ਦਸਮ ਪਾਤਸ਼ਾਹ ਕਹਿੰਦੇ ਸਾਚ ਕਹੋ ਸੁਣ ਲਿਓ ਸਭ ਹੈ ਇੱਕ ਵਾਰ ਵੀ ਮਿਸ ਨਾ ਕਰ ਇਸ ਕਰਕੇ ਉਹੋ ਹੀ ਚਾਲ ਉਹੋ ਹੀ ਢਾਲ ਦਸਮ ਪਾਤਸ਼ਾਹ ਦੱਸ ਰਿਹਾ ਸਿੱਖੀ ਦੇ ਜਪ ਬਾਣੀ ਦੇ ਵਿਚ ਉਹ ਨਾਮ ਦਾ ਸੁਣਨਾ ਹੈ ਨਾ ਕਿ ਬਾਣੀ ਦਾ ਸੁਣਨਾ ਹੈ ਅਗਲਾ ਪੇਪਰ ਅਸੀਂ ਉਹਨਾਂ ਅੰਕਾਂ ਤੇ ਪੜ੍ਹਦੇ ਹਾਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਖੋਜ ਨੰਬਰ 020-2 ਨਾਏ ਸੁਣੇ ਐ ਜਪ ਬਾਣੀ ਵਿਚ ਅੰਕ 8-11 ਤੱਕ ਨਾਮ ਸੁਣਨ ਦੀ ਵਡਿਆਈ ਅਤੇ ਫਾਇਦੇ ਦੱਸੇ ਗਏ ਹਨ ਸੁਣੇ ਐ ਸਿੱਧ ਪੀਰ ਸੁਰੇਨਾਥ ਸੁਣੇ ਐ ਧਰਤੇ ਧਵਲ ਆਕਾਸ਼ ਸੁਣੇ ਐ ਦੀਪ ਲੋਹੇ ਪਾਤਾਲ ਸੁਣੇ ਐ ਉਹ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣ ਐ ਦੁੱਖ ਪਾਪ ਕਾ ਨਾਸ਼ ਇਸੇ ਤਰ੍ਹਾਂ ਸੁਣਨ ਤੇ ਜਪ ਬਾਣੀ ਵਿਚ ਅੰਕ ਨੰਬਰ 9-10 ਅਤੇ 11 ਵਿਚ ਵੀ ਲਿਖਿਆ ਹੈ ਇਹ ਸੁਣਨਾ ਕੀ ਹੋਇਆ ਕਈ ਟੀਕਾਕਾਰ ਲਿਖਦੇ ਹਨ ਇਹ ਅਕਾਲ ਪੁਰਖ ਦੀ ਸਿਫਤ ਸਲਾਹ ਦਾ ਸੁਣਨਾ ਹੈ ਪਾਠ ਦਾ ਸੁਣਨਾ ਹੈ ਬਾਣੀ ਦਾ ਸੁਣਨਾ ਹੈ ਕਥਾ ਕਹਾਣੀ ਦਾ ਸੁਣਨਾ ਹੈ ਕੀਰਤਨ ਦਾ ਸੁਣਨਾ ਹੈ ਇਹ ਗਲਤ ਹੈ ਪੋਥੀ ਵਿਚ ਹੀ ਗੁਰੂ ਮਹਾਰਾਜ ਪੰਨਾ ਨੰਬਰ 1240 ਤੇ ਲਿਖਦੇ ਹਨ
ਫਿਰ ਪੜੋ ਜੀ ਪੰਨਾ
ਪੋਥੀ ਵਿਚ ਗੁਰੂ ਮਹਾਰਾਜ ਪੰਨਾ ਨੰਬਰ 1240 ਤੇ ਲਿਖਦੇ ਹਨ ਇਹ ਨਾਮ ਦਾ ਸੁਣਨਾ ਹੈ ਜੋ ਅਸੀਂ ਦੇਖਿਆ ਵਿਚ ਮਿਲਿਆ ਗੁਰਮੰਤਰ ਰਸਨਾ ਨਾਲ ਜਪਦੇ ਹਾਂ ਉਸੀ ਦਾ ਸੁਣਨਾ ਹੀ ਨਾਮ ਦਾ ਸੁਣਨਾ ਹੈ ਜਿਵੇਂ
ਨਾ ਸੁਣੇ ਮਨ ਰਹੱਸਿਆ,
ਨਾ ਸੁਣਿਆ ਮਨ ਰਹੱਸਿਆ,
ਨਾ ਸੁਣਿਆ ਮਨ ਰਹੱਸਿਆ,
ਨਾ ਸੁਣਿਆ ਮਨ ਰਹੱਸਿਆ।
ਨਾਮੇ ਸ਼ਾਂਤ ਆਈ,
ਨਾਮੇ ਸ਼ਾਂਤ ਆਈ, ਨਾਮੇ ਸ਼ਾਂਤ ਆਈ।
ਮਹੱਲਾ ਤੀਜਾ ਗੁਰੂ ਅਮਰਦਾਸ ਸਾਹਿਬ ਤੇ ਆ ਕਹਿ ਰਹੇ ਹੁਣ, ਉਹਨਾਂ ਦਾ ਮਤਲਬ ਅਰਥ ਆ ਦੇ ਰਹੇ ਹੁਣ ਵਾਰ ਚ, ਤੇ ਕਹਿੰਦੇ ਜੀ ਨੀ ਬਾਣੀ ਦਾ ਸੁਣਨਾ ਹੋਰ ਸਭ ਕੁਛ, ਕਿਉਂਕਿ ਗੁਰਦੁਆਰਿਆਂ ਦਾ ਸਾਰਾ ਜੋ ਕੁਛ ਗੁਰਦੁਆਰਿਆਂ ਚੱਲ ਰਿਹਾ, ਅਗਰ ਇਹ ਬਾਣੀ ਦਾ ਸੁਣਨਾ ਬੰਦ ਹੋ ਜਾਏ, ਨਾਮ ਦਾ ਸੁਣਨਾ ਰਹਿ ਜਾਏ, ਉੱਥੇ ਤੇ ਫਿਰ ਨਾਮ ਹੀ ਜਪੋਵੇ, ਬਾਕੀ ਆ ਪੁਜਾਰੀਆਂ ਵਾਲਾ ਦੇ ਅੱਡੇ ਚੱਕੇ ਜਾਣ ਫੜ ਕੇ, ਕਿਉਂਕਿ ਨਾ ਨਾ ਉਹਦਾ ਫਾਇਦਾ ਹੀ ਕੋਈ ਨੀ ਆ। ਮਹਾਰਾਜ ਕਹਿੰਦੇ ਹੈ ਨਾ ਸੁਣਿਆ ਮਨ ਰਹੱਸਿਆ,
ਨਾ ਸੁਣਿਆ ਮਨ ਰਹੱਸਿਆ,
ਨਾਮੇ ਸ਼ਾਂਤ ਆਏ, ਨਾਮੇ ਸ਼ਾਂਤ ਆਏ, ਨਾਮੇ ਸ਼ਾਂਤ ਆਏ।
ਨਾ ਸੁਣਿਆ ਮਨ ਤ੍ਰਿਪਤੀਆ,
ਨਾ ਸੁਣਿਆ ਮਨ ਤ੍ਰਿਪਤੀਆ।
ਅੱਜ ਸਦਾ ਸਿੱਖੀ ਦਾ ਕਿਸੇ ਦਾ ਮਨ ਗੁਰਦੁਆਰੇ ਜਾ ਸਾਰੀ ਉਮਰ ਪਾਠ ਸੁਣ ਸੁਣ ਕੇ ਤ੍ਰਿਪਤ ਗਿਆ ਹੋਏ ਤੇ ਸਾਨੂੰ ਆਣ ਕੇ ਦੱਸ ਦੇਵੇ ਸਾਡਾ ਤੇ ਨੀ ਤ੍ਰਿਪਤਿਆ। ਨਾ
ਸੁਣਿਆ ਮਨ ਤ੍ਰਿਪਤੀਆ,
ਨਾ ਸੁਣਿਆ ਮਨ ਤ੍ਰਿਪਤੀਆ,
ਸਭ ਦੁੱਖ ਗਵਾਏ, ਸਭ ਦੁੱਖ ਗਵਾਏ।
ਜੇ ਤੂੰ ਨਾਮ ਨੂੰ ਸੁਣੀ ਗਿਆ ਜਪੀ ਗਿਆ ਲਗਾਤਾਰ, ਤੇਰੇ ਅੰਦਰੋਂ ਉੱਗਣ ਪੈ ਜਾਏਗਾ, ਅੰਦਰ ਹੀ ਉੱਠ ਪੈਣਾ ਇਹਨੇ। ਨਾ ਸੁਣਿਆ ਮਨ ਉਪਜੈ,
ਨਾ
ਸੁਣਿਆ ਨਾ ਉਪਜੈ, ਨਾ ਸੁਣਿਆ ਨਾ ਉਪਜੈ,
ਨਾ ਮੇ ਵਡਿਆ, ਨਾ ਮੇ
ਨਾਮੇ ਹੀ ਸਭ ਜਤੇ ਪਾਤੇ,
ਨਾਮੇ ਗਤ ਪਾ,
ਗੁਰਮੁਖ ਨਾਮ ਪਿਆਇਆ,
ਗੁਰਮੁਖ ਨਾਮ ਪਿਆਇਆ,
ਨਾਨਕ ਲੇਵਲਾ,
ਨਾਨਕ ਲੇਵਲਾ,
ਨਾਨਕ ਲੇਵਲਾ। ਇਹ ਨਾ ਸੁਣਿਆ ਸਭ ਰਿੱਧ ਹੈ, ਸਿੱਧ ਹੈ, ਇਹ ਨਾ ਸੁਣਿਆ ਸਭ ਸਿੱਧ ਹੈ,
ਰਿੱਧ ਪਿੱਛੇ ਆਵੇ, ਰਿੱਧ ਪਿੱਛੇ ਆਵੇ, ਰਿੱਧ ਪਿੱਛੇ ਆਵੇ।
ਇਹ ਨਾ ਸੁਣਿਆ ਨਾ ਨਿੱਤ ਮਿਲੇ,
ਮਨ ਚਿੰਨਿਆ ਪਾਵੇ, ਮਨ ਚਿੰਨਿਆ ਪਾਵੇ,
ਇਹ ਨਾ ਸੁਣਿਆ ਸੰਤੋਖ ਹੋਏ,
ਸੰਤੋਖ ਹੋਏ,
ਕਮਲਾ ਚਰਨ ਪਿਆਵੇ,
ਕਮਲਾ ਚਰਨ ਪਿਆਵੇ, ਕਮਲਾ ਚਰਨ ਪਿਆਵੇ।
ਸੋ ਸਾਰੀ ਵਾਰ ਵਿਚ ਗੁਰੂ ਅਮਰਦਾਸ ਸਾਹਿਬ ਤੋਂ ਵੱਡਾ ਕੋਈ ਇਹਦਾ ਮਹਿਣਾ ਨਹੀਂ ਕੱਢ ਸਕਦਾ। ਸਾਡੇ ਗੁਰੂ ਤੀਜੇ ਨਾ ਇਹਦੇ ਨਾਂ ਸੁਣ ਦੇ ਇਹਨਾਂ ਅੰਕਾਂ ਨੂੰ ਮੇੜੋ, ਉਹੋ ਹੀ ਸੁਣਿਆ ਸਿੱਧ ਪੀਰ ਸੁਣਨਾ, ਸੁਣਿਆ ਤਰਤਵ, ਉਹੀ ਚੀਜ਼ਾਂ ਉਹੀ ਪਾਈਆਂ। ਲੇਕਿਨ ਅੱਜ ਸਿੱਧਾਂ ਸਿੱਖੀ ਨਾ ਕਦੀ ਨੀ ਆਪਣੇ ਗੁਰੂ ਨੂੰ ਵਾਚਿਆ, ਇਹਨਾਂ ਨੇ ਉਹ ਟੀਕੇ ਉਹੀ ਚੀਜ਼ ਪੜ੍ਹੀ ਪੀ, ਹਾਂ ਜੀ ਇਹ ਬਾਣੀ ਦਾ ਸੁਣਨਾ ਹੈ, ਕੀਰਤਨ ਦਾ ਸੁਣਨਾ, ਇਹਨਾਂ ਟੀਕਾਕਾਰਾਂ ਨਾਲ ਕਥਾਕਾਰਨਾ ਉਹ ਸਾਡਾ ਮਤ ਮਾਰ ਦਿੱਤੀ, ਸਾਡੀਆਂ ਖੋਜਣ ਦਾ ਭੋਸ ਹੀ ਗੁਆਤਾ ਸਾਡਾ, ਵੀ ਸਿੱਖੀ ਤੁਸੀਂ ਖੋਜਣਾ ਨਹੀਂ ਹੈ ਬਾਣੀ ਨੂੰ, ਤੁਸੀਂ ਇੱਕੋ ਥਾਂ ਜਿੱਥੇ ਭੰਡ ਪਏ ਆ ਨਾ ਉਹਨੂੰ ਹੁਕਮਨਾਮਾ ਸਮਝ ਕੇ, ਬਾਕੀ ਸਭਿਆਂ ਨਾਲ ਬੜਾ ਪਾਪ ਕੀਤਾ ਹੈ, ਇਹਨਾਂ ਦੇ ਨੀ ਦਰਸ਼ਨ ਤੁਹਾਨੂੰ ਕਰਾਉਣੇ, ਹੁਕਮਨਾਮਾ ਉੱਥੇ ਹੀ ਹੈ, ਖੁਸ਼ੀ ਦਾ ਬਲਾਵਲ ਰਾਗ ਦਾ ਉਹ ਤੁਹਾਡੇ ਲਈ ਹੁਕਮਨਾਮਾ, ਬਾਕੀ ਖਬਰਦਾਰ ਤੁਸੀਂ ਗ੍ਰੰਥ ਨੂੰ ਛੇੜਿਆ ਉਧਰ ਆਦਰ ਜਾ ਇਹਨੂੰ ਸਮਝਿਆ, ਉਹ ਕਹਿੰਦੇ ਗਾਹ ਫੋਲ ਕੇ ਦੇਖੋ। ਇਸ ਬਾਰ ਦੇ ਵਿੱਚ ਮਹਾਰਾਜ ਕਹਿੰਦੇ ਨਾ ਸੁਣਿਆ ਸਹਿਜ ਉਪਜੇ, ਸਹਿਜੇ ਸੁਖ ਪਾਵੇ, ਗੁਰਮਤੀ ਨਾਉ ਪਾਈਏ, ਨਾਨਕ ਗੁਣ ਗਾਵੇ, ਨਾ ਸੁਣਿਆ ਸੁਚ ਸੰਜਮੋ, ਸਾਰੇ ਰਹਿਤ ਨਾਮੇ ਹੋ ਗਏ, ਜੇ ਨਾਮ ਸੁਣ ਲਿਆ ਕਿਸੇ ਸੰਜਮ ਦੀ ਲੋੜ ਨਹੀਂ ਹੈ, ਸੁੱਚਾ ਵੀ ਹੋ ਗਿਆ, ਨਹਾਉਣ ਦੀ ਵੀ ਨੀ ਜ਼ਰੂਰਤ ਤੈਨੂੰ। ਨਾ ਸੁਣਿਆ ਸੁੱਚੇ ਸੰਜਮੋ, ਜਮ ਨੇੜ ਨਾਵੇ, ਜਾਓ ਬਾਣੀ ਪੜ੍ਹ ਕੇ ਦੇਖ ਲਓ, ਜਾਂ ਨਾਮ ਸਾਰੀ ਦੇਂਗੇ ਕਿਤੇ ਜਮ ਜੇ ਤੁਹਾਨੂੰ, ਉਹ ਜਮਾ ਜਮਾ ਤੂੰ ਜੇ ਛੁੱਟਣਾ ਹੈ ਤੇ ਆਹ ਤੁਕ ਦੇਖੋ। ਨਾ ਸੁਣਿਆ ਸੁੱਚ ਸੰਜਮੋ, ਜਮ ਨੇੜ ਨੇ ਆਵੇ, ਨਾ ਸੁਣਿਆ کٹے چاننا انہیر گو آوے نہ سنیا آپ بجھیے لاہا نہ پاوے نہ سنیا پاپ کٹی ہے نرمل سچ پاوے نانک نہ سنیا مکھ اجلے ناؤں گرمکھے تے آوے ہنے نام نرنجن نرملا سنیا سکھ ہوئی سن سن منے وسائیے بوجھے جن کوئی سن 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 گرمکھے نام بخانا جڑا تو نام سندا جوں جوں سنے گا زیادہ اُدا تو آپ ہی ہور نام جپے گا سنے سنے گرمکھے نام بخانے ست سنگ تے ملائی سن سن امرت نام تے آواں اوٹ پہر تیرے گنگاواں سن سنے نام تمہارا پریتم پرب ایکھن کا چاؤ دیا کرو کرم اپنے کو ایہو منورت سواؤ ہن سانو اے گل سو ہو جانی چاہیدی ہے کہ گرو بابے نانک دی سکھی وچ کیول نام نو ہی سنن دی وڈیائی ہے پاٹھ دا سننا بانی دا سننا کتھا کہانی دا سننا کیرتن دا سننا نام دا سننا نہیں ہے گرو بابے نانک دی سکھی وچ کیول نام دا سننا ہی پروان ہے واہگرو جی کا خالصہ واہگرو جی کی فتح نائے منیے آئی پوڑی اگلی منن دی جے تو نام سنی گیا کلا ورت گئی اپنے آپ نام سنو سارا تیرے ہردے چ چلی جاؤ اور ایتھے بڑے عجیب سپیلنگ ہے اسی پاٹ کر لگے دی کرلی کر کے سٹ دینے ہیں جے کو من جانے من کھوے او دیکھو تے سپیلنگ ہے اوہی سارا پیج کھول دے ہے اس کر کے اگلا پیپر آ رہا ہے پی منے سرتے ہوئے من بدھ منے سگل پمن کی سدھ منے موہے چوٹا نہ کھاوے منے جم کے ساتھے نہ جائے ایسا نام نرنجن ہوئے جے کو نہیں جے کو منے جانا اگلا پولا جے کہنا منے کوئے سپیلنگ غلط آنے جے کو منے جانا منے کوئے من دے اندر منن من چ ہونا ہے اندر ہے سننا باہر دا ہلی اگلی اچ وستا ہے ہردے چ چلا گیا نام جے کو منے جانا ہے منے کوئے سو اگلا پیپر اسی نائے منے تے پڑھ دے ہاں
واہ جی کا خالصہ واہ گرو جی کی فتح شبد کھوج نمبر 021/2 نائے منے جپ بانی وچ انک 12 تو 15 تک نام نو منن دی اوستھا دا ذکر ہے نام نو منن دی وڈیائی اتے فائدے دسے گئے ہن منے سرتے ہوئے من بدھ منے سگل پمن کی سود منے موہے چوٹا نہ کھائے منے جم کے ساتھے نہ جائے ایسا نام نرنجن ہوئے جے کو من نے جانے منے کوئے اسی طرح منن تے جپ بانی وچ 12, 14 اتے 15 انک بھی لکھیا ہویا ہے اے نام سنن تو بعد اگلی اوستھا نام دے منن دی اوستھا دا ذکر ہے انہاں انکاں وچ نام دے منن دی وڈیائی دسی گئی ہے ایتھے کدے وی اے نہیں ہے کہ اکال پرکھ ہے رب ہے اس نو منن دا ذکر
سارا منن دے ٹیکے دے اتے ایسی انہاں نا ٹیکے کارا نا جڑے کہ ناستک نے کمیونسٹ مائنڈڈ نے پروفیسر صاحب سے ہونی اور سارے او اکال پرکھ نو کہندے جی اونوں مان لو ہے گا دس از کالڈ آئیڈیالوجی پی خیالاں چ لاؤ پی رب ہے گا ہے انہوں پیور آئیڈیالوجی کہندے ہے انگریزی چ اے ایسی آئیڈیالوجی کہندے جی تسی تر دے پھر دے سارے انہوں مان لاؤ پی رب ہے گا ہے سپوز کر لو ہے گا انہوں کہندے آئیڈیالوجی انہوں نے او نائے اگے نو من دے ہے نائے جپن نو مخول کر دے نے پی ایک اکھر دے جپن نہ کی ہو جانا ہے نائے او جمع تو ڈر دے ہے اے جمع نو اگلی درگاہ اگے جان نو کہندے جی موت ہی اینڈ ہے موت نو سب کچھ کیا جم جم کوئی نہیں ہے درگاہ کوئی نہیں ہے موت ہی اینڈ ہے سب کچھ ایک اکھر دے جپن نہ کی ہو جانا انہاں دے اتے لکھیا پیا اور انہاں نے ساری عمر نام نہیں آپ جپیا نہ اس فلسفی نے جھوٹھی کر رہے نے اس کر کے او منن دی پوڑیاں نو اے بیا کر دے جی من لو رب ہے گا دس از کالڈ آئیڈیالوجی اس اسی آئیڈیالوجی نہیں ستگر کی بانی ستے ستے کر جانو گر سکھو ہر کرتا آپ منہ کڑائے ایسا سچ ہے جڑا کرسٹل لائک کلیئر ہے اور اکال پرخ اس طرح ہے جدا کہ مہاراج نے لکھ دیا صاحب میرا صدا ہے جس سے شبد کمائے او ان ہونی کدے نہیں جے تسی کہہ دو پی ہے نہیں ہے کدے نہیں ہے ਪਰ ਦਿਸੇਗਾ ਸ਼ਬਦ ਕਮਾਇਆ ਕੀ। ਇਸ ਕਰਕੇ ਸਾਡਾ ਅਕਾਲ ਪੁਰਖ ਸਨਮੁਖ ਸਿੱਧ ਭੇਟਣ ਕੋ ਆਏ। ਦੁਨੀਆਂ ਸਾਡੇ ਲਈ ਧੂੰਆਂ ਪਹਾੜ ਹੈ, ਜੋ ਦਿਸ ਰਿਹਾ ਫਿਲਾ ਫਿਲਾ ਹੈ, ਸਾਡੇ ਲਈ ਰੱਬ ਹੀ ਰੱਬ ਹੈ, ਜਿਹੜਾ ਅਸਲ ਸੱਤ ਹੈ ਔਰ ਸੱਚ ਹੈ, ਸਦਾ ਹੋਂਦ ਹੈ ਜਿਹਦੀ। ਇਹਦੀ ਆਈਡੀਓਲੋਜੀ ਅਸੀਂ ਨਹੀਂ ਕਰਨੀ, ਇਹਨਾਂ ਨਾਲ ਮੈਂ ਆਈਡੀਓਲੋਜੀ ਵਾਲੇ ਕੀਤੇ ਹੈ ਜਿਹੜੇ ਕਿ ਬਿਲਕੁਲ ਗਲਤ ਹੈ, ਔਰ ਉਹ ਕਦੀ ਵੀ ਸਿੱਖ ਨਾਮ ਜਪਣ ਵਾਲੀ ਪਟੜੀ ਤੇ ਨਹੀਂ ਚੜੇਗਾ, ਨਾ ਰੱਬ ਨੂੰ ਉਹ ਕਦੀ ਮਹਿਸੂਸ ਕਰ ਸਕੇਗਾ ਵੀ ਉਹ ਸਾਖਿਆਤ ਹੈ।
ਇਹਨਾਂ ਅੰਕਾਂ ਵਿੱਚ ਨਾਮ ਦੇ ਮੰਨਣ ਦੀ ਵਡਿਆਈ ਦੱਸੀ ਗਈ ਹੈ। ਇੱਥੇ ਕਦੇ ਵੀ ਇਹ ਨਹੀਂ ਹੈ ਕਿ ਅਕਾਲ ਪੁਰਖ ਹੈ, ਰੱਬ ਹੈ, ਉਸ ਨੂੰ ਮੰਨਣ ਦਾ ਜ਼ਿਕਰ ਇਹਨਾਂ ਅੰਕਾਂ ਵਿੱਚ ਨਹੀਂ ਹੈ। ਰੱਬ ਨੂੰ ਮੰਨ ਲੈਣਾ ਕਿ ਉਹ ਹੈ, ਪਰ ਨਾਮ ਰਸਨਾ ਨਾਲ ਨਾ ਜਪਣਾ ਅਤੇ ਨਾ ਉਸ ਨੂੰ ਸੁਣਨਾ ਗਲਤ ਹੈ। ਪੋਥੀ ਵਿੱਚ ਗੁਰੂ ਮਹਾਰਾਜ ਪੰਨਾ ਨੰਬਰ 1241 ਅਤੇ 1242 ਤੇ ਸਾਫ ਸਾਫ ਲਿਖਦੇ ਹਨ, ਇਹ ਨਾਮ ਦਾ ਮੰਨਣਾ ਹੀ ਹੈ। ਜੋ ਅਸੀਂ ਦੀਖਿਆ ਵਿੱਚ ਮਿਲਿਆ ਗੁਰੂ ਮੰਤਰ ਰਸਨਾ ਨਾਲ ਜਪਦੇ ਹਾਂ ਅਤੇ ਉਸ ਨੂੰ ਸੁਣ ਕੇ ਮੰਨਦੇ ਹਾਂ, ਇੱਥੇ ਕੇਵਲ ਨਾਮ ਦੇ ਮੰਨਣ ਦੀ ਹੀ ਵਡਿਆਈ ਦੱਸੀ ਗਈ ਹੈ।
ਨਾਇ ਮੰਨਿਆ ਸੁਖ ਉਪਜੈ,
ਨਾਇ ਮੰਨਿਆ ਸੁਖ ਉਪਜੈ,
ਨਾਮੇ ਗਤ ਹੋਈ ਨਾਇ ਮੰਨਿਆ ਪਤ ਪਾਈਐ,
ਨਾਇ ਮੰਨਿਆ ਪਤ ਪਾਈਐ,
ਹਿਰਦੇ ਹਰ ਸੋਈ, ਹਿਰਦੇ ਹਰ
ਸੋਈ,
ਹਿਰਦੇ ਹਰ
ਸੋਈ।
ਨਾਇ ਮੰਨਿਆ ਭਾਵ ਜਲ ਲੰਘਿਆ,
ਮੰਨਿਆ
ਨਾ ਮੰਨਿਆ ਭਾਵ ਜਲ ਲੰਘਿਆ, ਫਿਰ ਵਿਘਨ ਨਾ ਨਾ ਮੰਨਿਆ ਪੰਥ ਪ੍ਰਗਟਾ, ਨਾ ਮੰਨਿਆ ਪੰਥ ਪ੍ਰਗਟਾ, ਨਾਮੇ ਸਭ ਲੋ ਸਭ ਲੋ, ਏ ਨਾਨਕ ਸਤਿਗੁਰੇ ਮਿਲਿਆ ਨਾਮ ਮੰਨ, ਨਾਨਕ ਸਤਿਗੁਰੇ ਮਿਲਿਆ ਨਾਮ ਮੰਨ, ਨਾਨਕ ਸਤਿਗੁਰੇ ਮਿਲਿਆ ਨਾਮ ਮੰਨ, ਜਿਵ ਦੇਵੈ
ਸੋ।
ਇਸ ਤਰ੍ਹਾਂ ਸਾਰੀਆਂ ਗੁਰੂ ਅਮਰਦਾਸ ਸਾਹਿਬ ਨਾਲੋਂ ਵੱਡਾ ਕੋਈ ਇਸ ਮੰਨੇ ਦਾ ਜੋ ਜਪ ਬਾਣੀ ਹੈ ਅਕਾਲ ਪੁਰਖ ਦੀ, ਕਿਸੇ ਗੁਰੂ ਦੀ ਬਾਣੀ ਨਹੀਂ ਹੈ ਜਪ, ਕਿਉਂਕਿ ਉੱਤੇ ਮਹੱਲਾ ਕੋਈ ਨਹੀਂ ਹੈ, ਕਿਸੇ ਰਾਗ ਚ ਨਹੀਂ ਹੈ, ਕਿਸੇ ਬੰਧ ਚ ਨਹੀਂ ਹੈ ਬਾਣੀ। ਇਹ ਅਕਾਲ ਪੁਰਖ ਦਾ ਸਿੱਧਾ ਗਿਆਨ ਗੁਰੂਆਂ ਨੂੰ ਆਇਆ, ਨਾਨਕ ਜੋਤ ਨੂੰ ਆਇਆ ਹੈ। ਇਹਦੀ ਜਿਹੜੀ ਵਿਆਖਿਆ ਹੈ ਉਹ ਹੀ 1429 ਸਫ਼ੇ ਹੈ। ਇਹ ਐਡਾ ਵੱਡਾ ਗਿਆਨ ਕੁਝ ਵਿੱਚ ਸਮੁੰਦਰ ਬੰਦ ਹੈ, ਜਿਹਨੂੰ ਖੋਲਣ ਲਈ ਹੀ ਸਾਰਾ ਬ੍ਰਹਮ ਗਿਆਨ ਗਾਂ ਆਇਆ ਹੈ ਗੁਰੂਆਂ ਦਾ। ਇਹ ਐਡਾ ਵੱਡਾ ਗਿਆਨ ਹੈ ਜਿਹੜਾ ਇੱਕ ਇੱਕ ਅੰਕ ਖੋਲਣ ਲਈ ਮਹਾਰਾਜ ਨੇ ਅੱਗੇ ਵਾਰਾਂ ਲਿਖੀਆਂ ਹਨ। ਗੁਰੂ ਅਮਰਦਾਸ ਸਾਹਿਬ ਮਹੱਲੇ ਤੀਜੇ ਨਾ ਇਸ ਵਾਰ ਚ ਲਿਖਿਆ ਹੈ, ਇਹ ਅਕਾਲ ਪੁਰਖ ਦੀ ਆਈਡੀਓਲੋਜੀ ਨਹੀਂ ਹੈ, ਇਹ ਹੈ ਨਾਮ ਦਾ ਮੰਨਣ, ਇਹ ਹੈ ਨਾਮ ਅੰਦਰ ਮਨ ਦੇ ਉੱਤਰ ਜਾਂਦਾ ਹੈ। ਮਹਾਰਾਜ ਦੀ ਇੱਕ ਬਾਣੀ ਆਉਂਦੀ ਹੈ, ਜਿਸ ਜਨ ਸੁਣੀ ਮੰਨੀ ਹੈ ਤੇ ਜਨ ਇਸ ਜਨ ਕੇ ਹਾਂ ਕੁਰਬਾਨੰਤੀ। ਇਹ ਮੰਨਣ ਦੀ ਅੜਦੀ ਹਿਰਦੇ ਦੀ ਅਵਸਥਾ ਹੈ। ਨਾਮ ਜਪਣ ਵਾਲਿਆਂ ਨੂੰ ਪਤਾ ਹੈ ਬਾਹਰ ਪਹਿਲਾਂ ਨਾਮ ਸੁਣ ਲੱਗ ਪੈਂਦਾ, ਆਟੋਮੈਟਿਕਲੀ ਕੰਨਾਂ ਚ ਚਾਰ ਚਫੇਰੇ ਵੱਜਦੇ ਨਾਲ, ਉਥੋਂ ਬਾਅਦ ਇਹ ਅੰਦਰ ਉਤਰ ਜਾਂਦਾ ਹੈ। ਜਦੋਂ ਹਿਰਦੇ ਫੇਰ ਚਲੇ ਤੁਦ ਨਾਲੀ, ਉਹ ਮੰਨਣ ਦੀ ਅਵਸਥਾ ਹੈ, ਉਹ ਹੈ ਨਾ ਮੰਨਿਆ ਕੁੱਲ ਉਧਰ ਹੈ। ਜਦੋਂ ਹਿਰਦੇ ਚ ਨਾਮ ਚਲਿਆ ਤੇਰੀ ਕੁੱਲ ਦਾ ਉਧਾਰ ਹੋ ਜਾਣਾ, ਠੇਕਾ ਹੈ ਸ਼ਬਦ ਦਾ। ਇਕ ਵਾਰੀ ਨਾਮ ਦੇ ਰਾਸਤੇ ਤੇ ਆ ਜੇ ਕਿਤੇ ਜਪ ਜਪ ਕੇ ਮੰਨਣ ਦੀ ਅਵਸਥਾ ਤਾਂ ਆ ਗਿਆ, ਤੇਰੀ ਸਾਰੀ ਕੁੱਲ ਤਰ ਜਾਣੀ ਹੈ। ਨਾ ਮੰਨਿਆ ਕੁੱਲ ਉਧਰ ਹੈ, ਸਭ ਕੁਟੁੰਬ ਸਭਾਇਆ, ਸਾਰਾ ਕੁਟੁੰਬ ਹੀ ਤਰਜੋ ਮੁਫ਼ਤ ਚੀ। ਕੱਲ ਦੱਸਿਆ ਸੀ ਨਾ ਤੁਹਾਨੂੰ, ਜਿਸ ਕੁਟੁੰਬ ਨਾਲ ਸੂਈ ਤੇ ਟੰਗਿਆ ਉਹਦੇ ਲਈ ਵੀ ਕੰਸੈਸ਼ਨ ਹੈ, ਨਾਮ ਜਪਣ ਵਾਲਾ ਉਹਦਾ ਵੀ ਆਧਾਰ ਕਰ ਜਾਂਦਾ। ਨਾ ਮੰਨਿਆ ਕੁੱਲ ਉਧਰ ਹੈ, ਸਭ ਕੁਟੁੰਬ ਸਭਾਇਆ, ਨਾ ਮੰਨਿਆ ਸੰਗਤ ਉਧਰ ਹੈ, ਸਾਰੀ ਸੰਗਤ ਵੀ ਉਧਰ ਹੈ। ਜੇ ਕਿਸੇ ਇੱਕ ਦਾ ਨਾਮ ਅੰਦਰ ਹਿਰਦੇ ਦੇ ਚਲ ਗਿਆ ਤਾਂ ਸੰਗੀ ਸਾਥੀ ਸਗਲ ਤਰਾਈ, ਜੇ ਉਹਦਾ ਵੀ ਨਹੀਂ ਚੱਲਿਆ ਨਾਲ ਦੇ ਵੀ ਡੋਬ ਸਿੱਟੂ, ਆਪ ਵੀ ਡੁੱਬਾ ਬਾਕੀ ਵੀ ਸਾਰੇ ਡੁੱਬ ਗਏ ਜਿਹੜੇ ਮਗਰ ਲੱਗੇ। ਜੇ ਬਾਹਰ ਖੇਖਰ ਹੋਇਆ ਅੰਦਰ ਨਾਮ ਨਹੀਂ ਗਿਆ, ਉਥੋਂ ਬੜਿਆ ਮਗਰ ਦੁਨੀਆਂ ਲਾਈ ਹੈ, ਬਸ ਸਭ ਦਾ ਟੱਟੂ ਪਾਰ ਹੋ ਗਿਆ। ਉਹਦੇ ਮਗਰ ਲੱਗੇ ਹੁੰਦੇ ਆ, ਉਹਨੂੰ ਆਪ ਕੁਛ ਨੀ ਪਤਾ ਹੁੰਦਾ, ਦੁਨੀਆਂ ਚ ਮਸ਼ਹੂਰ ਹੋ ਜਾਂਦੇ ਆ। ਮਹਾਰਾਜ ਕਹਿੰਦੇ ਨਹੀਂ, ਜੇ ਕਿਤੇ ਨਾਮ ਮੰਨ ਗਿਆ ਤੇਰੀ ਸਾਰੀ ਸੰਗਤ ਉਧਰ ਜਾਏਗੀ। ਨਾ ਮੰਨਿਆ ਸੰਗਤ ਉਧਰ ਜਿਨ ਹਿਰਦੇ ਵਸਾਇਆ, ਨਾ ਮੰਨਿਆ ਸੁਣ ਉਧਰ ਜਿਨ ਰਸਨ ਰਸਾਇਆ, ਨਾ ਮੰਨਿਆ ਦੁੱਖ ਭੁੱਖ ਗਈ ਜਿਨ ਨਾਮ ਚਿਤ ਲਾਇਆ। ਨਾਨਕ ਨਾਮ ਤਿੰਨੀ ਸਲਾਇਆ ਜਿਨ ਗੁਰੂ ਮਿਲਾਇਆ। ਨਾ ਮੰਨਿਆ ਦੁਰਮਤ ਗਈ ਮਤ ਪ੍ਰਗਟੀ ਆਇਆ। ਨਾ ਮੰਨਿਆ ਹਉਮੈ ਗਈ ਸਭ ਰੋਗ ਗਵਾਇਆ। ਨਾ ਮੰਨਿਆ ਨਾਮ ਉਪਜੇ ਸਹਿਜੇ ਸੁਖ ਪਾਇਆ। ਨਾ ਮੰਨਿਆ ਸ਼ਾਂਤ ਉਪਜੇ ਹਰ ਮੰਨੇ ਵਸਾਇਆ। ਨਾਨਕ ਨਾਮ ਰਤਨ ਹੈ ਗੁਰਮੁਖੇ ਹਰ ਧਿਆਇਆ। ਨਾ ਮੰਨਿਆ ਸੁਰਤੇ ਉਪਜੇ ਨਾਮੇ ਮਤ ਹੋਈ। ਨਾ ਮੰਨਿਆ ਗੁਣ ਉਚਰੇ ਨਾਮੇ ਸੁਖ ਹੋਈ। ਨਾ ਮੰਨਿਆ ਭਰਮ ਕੱਟੀਏ ਫਿਰ ਦੁੱਖ ਨਾ ਹੋਈ। ਨਾ ਮੰਨਿਆ ਸਾਲਾਈਏ ਪਾਪਾਂ ਮਤ ਹੋਈ। ਨਾਨਕ ਪੂਰੇ ਗੁਰ ਤੇ ਨਾਉ ਮੰਨੀਏ ਜਿਨ ਦੇਵੈ ਸੋਈ। ਹੁਣ ਇਹ ਸਾਨੂੰ ਗੱਲ ਸਾਫ਼ ਹੋ ਜਾਣੀ ਚਾਹੀਦੀ ਹੈ ਕਿ ਗੁਰੂ ਬਾਬੇ ਨਾਨਕ ਦੀ ਸਿੱਖੀ ਵਿਚ ਨਾਮ ਨੂੰ ਰਸਨਾ ਨਾਲ ਜਪ ਕੇ ਉਸੇ ਨੂੰ ਸੁਣਨ ਅਤੇ ਸੁਣ ਕੇ ਮੰਨਣ ਹੀ ਪ੍ਰਵਾਨ ਹੈ। ਇਹ ਮਨ ਇਹਨਾਂ
ਮਨ ਲੈਣਾ
ਕਿ ਰੱਬ ਹੈ ਅਕਾਲ ਪੁਰਖ ਹੈ, ਪਰ ਨਾਮ ਨਾ ਜਪਣਾ ਅਤੇ ਨਾ ਮੰਨਣਾ ਬਿਲਕੁਲ ਹੀ ਗਲਤ ਤੇ ਆਈਡੀਓਲੋਜੀ ਹੈ। ਇਸ ਕਰਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਗ ਕਰੜਾ ਮਨਮੁਖ ਦਵਾਰ,
ਉੱਥੀ ਪੰਨਾ ਅਖੀਰਲੇ ਇੱਕ ਦੋ ਲੇਖ ਨੇ ਔਰ ਬੜੇ ਜ਼ਰੂਰੀ ਨੇ। ਇਹ ਹੈ 943 ਪੰਨਾ ਮਿਡਲ ਦੇ ਵਿੱਚ।
ਇਹ ਜਗ ਕਰੜਾ ਮਨਮੁਖ ਦਵਾਰ,
ਇਹ ਸ਼ਬਦ ਕਮਾਈਏ ਖਾਈਏ ਸਾਰੇ,
ਜਗ ਕਰੜਾ ਮਨਮੁਖ ਦਵਾਰ, ਇਹ ਸ਼ਬਦ ਕਮਾਈਏ ਖਾਈਏ ਸਾ, ਅੰਤਰ ਬਾਹਰ ਇੱਕੋ ਜਾ, ਨਾਨਕ ਅਗਨੀ ਮਰੇ ਸਤਿਗੁਰ ਕੇ ਪਾਣੀ। ਜਗ ਕਰੜਾ ਮਨਮੁਖ ਦਵਾਰ, ਜਗ ਕਰੜਾ ਮਨਮੁਖ ਦਵਾਰ।
ਇਹ ਅਸੀਂ ਸਿੱਧ ਗੋਸ਼ਟ ਦੀ ਬਾਬੇ ਨਾਨਕ ਦੀ ਲਾਈਟ ਹਾਊਸ ਵਰਗੀ ਅਸੀਂ ਤੁਕ ਤਾਂ ਲਈ ਹੈ ਵੀ ਜਪ ਬਾਣੀ ਦਾ ਪਾਠ ਕਰਦੇ ਕਰਦੇ ਜਿੱਥੇ ਆਉਂਦਾ ਹੈ ਨਾ ਨਾਨਕ ਕਥਨਾ ਕਰੜਾ ਸਾਰ, ਉਹਦੇ ਦੇਖੋ ਤੁਸੀਂ ਇਹਨਾਂ ਦੇ ਕੀ ਹਾਸੋ ਹੀਣੀ ਮਿਹਨੇ ਕੱਢੇ ਹੈ, ਤੇ ਬਾਬਾ ਨਾਨਕੇ ਦਾ ਮਿਹਨੇ ਕੀ ਕੱਢਦਾ ਸਿੱਧ ਗੋਸ਼ਟ ਚ। ਉਹ ਹੈ ਤਿੱਥੇ ਖੰਡ ਮੰਡਲ ਵਰਪੰਡ, ਜੇ ਕੋ ਕਥਾ ਤਾਂ ਅੰਤ ਨਾ ਅੰਤ, ਤਿੱਥੇ ਲੋ ਲੋ ਆਕਾਰ, ਜਿਵ ਜਿਵ ਹੁਕਮ ਤਵੇ ਚਿਵਕਾਰ, ਵੇਖੇ ਵਿਗਸੇ ਕਰੇ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਆਓ ਇਸ ਲੇਖ ਦੇ ਜੀਵ ਦਰਸ਼ਨ ਕਰੀਏ ਤੇ ਗਾਂ ਨੂੰ ਜਿਸ ਵੇਲੇ ਜਪ ਦਾ ਪਾਠ ਹੋਏ ਇਹਦੇ ਵੱਲ ਧਿਆਨ ਲਾ ਕੇ ਦੇਖੋ ਬਾਬਾ ਨਾਨਕ ਕਿੱਧਰ ਲਿਜਾਂਦਾ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਖੋਜ ਨੰਬਰ 022/2, ਨਾਨਕ ਕਥਨਾ ਕਰੜਾ ਸਾਰ। ਤਿੱਥੇ ਖੰਡ ਮੰਡਲ ਵਰਪੰਡ, ਜੇ ਕੋ ਕਥੇ ਤਾਂ ਅੰਤ ਨਾ ਅੰਤ, ਤਿੱਥੇ ਲੋਏ ਲੋਏ ਆਕਾਰ, ਜਿਵ ਜਿਵ ਹੁਕਮ ਤਿਵੇ ਤਿਵਕਾਰ, ਵੇਖੈ ਵਿਖਸੈ ਕਰੇ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਨਾਨਕ ਕਥਨਾ ਕਰੜਾ ਸਾਰ, ਇਸ ਤੁਕ ਦਾ ਅਰਥ ਇਹ ਕੀਤਾ ਜਾਂਦਾ ਹੈ ਕਿ ਉੱਥੇ ਕਈ ਅਸੰਖ ਖੰਡ ਮੰਡਲ ਵਰਪੰਡ ਹਨ, ਉਹਨਾਂ ਦਾ ਕੋਈ ਕਥਨ ਨਹੀਂ ਕਰ ਸਕਦਾ। ਉਸ ਅਵਸਥਾ ਨੂੰ ਬਿਆਨ ਕਰਨਾ ਕਰੜੇ ਲੋਹੇ ਵਾਂਗੂ ਕਠਿਨ ਹੈ, ਜੋ ਕਿ ਗਲਤ ਪ੍ਰਤੀਤ ਹੁੰਦਾ ਹੈ। ਨਾਨਕ ਕਥਨਾ ਕਰੜਾ ਸਾਰ, ਸਾਡੇ ਸਾਹਮਣੇ ਇਸ ਤੁਕ ਦਾ ਕੁਛ ਹੋਰ ਹੀ ਅਰਥ ਆਇਆ ਹੈ। ਕਥਨਾ ਦਾ ਅਰਥ ਹੈ, ਕਥਨਾ ਭਗਤੀ ਨੂੰ ਆਖਦੇ ਹਨ। जो जो उस प्रभु दे नाम दा कथन करदा है नाम जपदा है ओ ही भगत है एहो ही भगती है जिवें कथना कथे नहावै तोट कथन कहन ते मुक्ता गुरमुखे कोई विरला कड़ड़ा इस दा अर्थ है दुखां दा घर दुखां नाल भरिया ए संसार ए जगत करड़ा इस दा अर्थ है दुखां दा घर दुखां नाल भरिया ए संसार ए जगत जिवें जग करड़ा मनमुख गवार सार सार दा अर्थ है माया सार सार दा अर्थ है माया जिवें जग करड़ा मनमुख गवार शब्द कमाईऐ खाईऐ सार जिवें माया जेवड़ दुख नहीं सबे पवे थके संसार गुरमती सुख पाईऐ सच नाम उरे तार माया मो सब दुख है होटा एहो वापारा माया मो गुर शब्दे जलाए निर्मल नाम सद हृदय ते आए गुर कै शब्दे हृदय दिखाया माया मो शब्दे जलाया माया ऐसी मोह नी पाई जेते जिया तेते ढहकाई हरे जपे माया बंधन टूटे नानक कथना करड़ा सार ए संसार दुखां दा घर है इत्थे दुख ही दुख हन इस संसार विच चारों तरफ माया ही माया है अगर तू संसार दे दुखां विच ही सुख पाना चाहंदा है अगर तू संसार दे दुखां विच ही सुख पाना चाहंदा है अगर तू इस माया नू जितना चाहना है ता भगती कर प्रभु दा नाम जपना ही भगती है वाहिगुरु जी का खालसा वाहिगुरु जी
सहकाया फेरी पलटिए सहकाया फेरी पलटिए जोते ओहा जोगते साए जोते एहा जोगते अखीरला बट वन पेपर है सभा है 966 सहकाया फेरी पलटिया जुगते साए जोते रोहा जुगते साए सहकाया फेरी पलटिए सहकाया फेरी पलटिए
ਕਹਿੰਦੇ ਹੈ ਸੱਤੇ ਬਲਵੰਡੇ ਦੀ ਵਾਰ ਵੀ ਬਾਬਾ ਨਾਨਕ ਐਡਾ ਜਾਦੂਗਰ ਸੀ ਉਹ ਜੀਂਦੇ ਜੀ ਆਪਣੀ ਕਾਇਆ ਚੋਂ ਨਿਕਲ ਕੇ ਤੇ ਲੈਣੇ ਦੇ ਅੰਦਰ ਵੜ ਜਾਂਦਾ ਸੀ ਇਹ ਅਸੀਂ ਸਾਬਤ ਕਰਾਂਗੇ ਕਿ ਠੀਕ ਹੈ ਬਾਬੇ ਦੀ ਕਾਇਆ ਜਿਹੜੀ ਬਾਹਰਲੀ ਸੀ ਜਿਸਮ ਉਹ ਬਾਅਦ ਚ ਗਿਆ ਹੈ ਪਰ ਜੀਂਦੇ ਜੀ ਬਾਬਾ ਨਾ ਚੁੱਪ ਕਰਕੇ ਲੈਣੇ ਦੇ ਅੰਦਰ ਵੜ ਗਿਆ ਇਹ ਕੀ ਰਹੱਸ ਹੈ ਇਹ ਏਡੀ ਵੱਡੀ ਸੱਚਾਈ ਹੈ ਵੀ ਬਾਹਰਲਾ ਜਿਸਮ ਹੋਰ ਚੀਜ਼ ਹੈ ਜਿੱਥੇ ਕਾਇਆ ਦਾ ਲਫ਼ਜ਼ ਆ ਜਾਏ ਉਹ ਅੰਦਰਲੀ ਕਾਇਆ ਹੈ ਉਹ ਸੂਖਸ਼ਮ ਕਾਇਆ ਹੈ ਜਿਹੜੀ ਮਰਨ ਤੋਂ ਬਾਅਦ ਵੀ ਨਾਲ ਹੀ ਜਾਂਦੀ ਹੈ ਔਰ ਇਸ ਕਾਇਆ ਦੇ ਨਾਲ ਹੀ ਰੂਹਾਂ ਉਹਦੀ ਦਰਗਾਹ ਦੇ ਵਿੱਚ ਡਿਫਰੈਂਸ਼ੀਏਟ ਹੁੰਦੀਆਂ ਨੀ ਤੇ ਮਿਲੀ ਜਾਣ ਆਤਮਾ ਦੇ ਇੱਕ ਹੈ ਉਹਦੇ ਪਤਾ ਕਿੱਥੇ ਲੱਗੇ ਵੀ ਆਹ ਠਾਕਰ ਸਿੰਘ ਆਇਆ ਮਹਿੰਦਰ ਸਿੰਘ ਆਇਆ ਕਿਹੜਾ ਇਹ ਕਿਹੜਾ ਆਇਆ ਕਿਨੂੰ ਬੰਨਿਆ ਕਿਨੂੰ ਛੱਡਿਆ ਉਹ ਜਿਹੜੀ ਅੰਦਰਲੀ ਕਾਇਆ ਹੈ ਨਾ ਉਹ ਹੀ ਰੂਪ ਹੁੰਦੀ ਹੈ ਜਿਹੜਾ ਇੱਥੇ ਹੈ ਪਰ ਜਿਹੜੇ ਜਿਹੜੇ ਉਹਨੇ ਦਾਗ ਲਵਾਏ ਹੁੰਦੇ ਆ ਨਾ ਜੇਤਾ ਮੋਹ ਪ੍ਰੀਤ ਸਵਾਦ ਸੱਬੇ ਕਾਲਖ ਦਾਗਾ ਦਾਗ ਦਾਗ ਦੋਸ਼ ਮੋਹ ਚੱਲਿਆ ਲਾਏ ਦਰਗੇ ਬੈਸਣ ਉਹਦਾ ਮੂੰਹ ਕਾਲਾ ਉਹਦੀ ਕਾਇਆ ਉੱਥੇ ਕਾਲੀ ਹੁੰਦੀ ਦਾਗ ਪਏ ਹੁੰਦੇ ਉਹ ਅੰਦਰਲੀ ਕਾਇਆ ਹੈ ਇਸੇ ਅੰਦਰਲੀ ਕਾਇਆ ਨੂੰ ਹੀ ਮੰਨ ਕੇ ਆ ਹੈ ਇਹੋ ਕਾਇਆ ਮਰਨ ਤੋਂ ਬਾਅਦ ਨਾਲ ਜਾਂਦੀ ਹੈ ਜੇ ਤੇ ਤੁਸੀਂ ਕਾਇਆ ਸਵਾਰ ਲਈ ਤੇ ਅੰਦਰ ਮੁੱਖ ਉਜਲਾ ਉਹਦਾ ਹੋਏਗਾ ਜੇ ਕਾਇਆ ਵਿਗਾੜੀ ਹੋਈ ਉਹ ਅਗਲੀ ਉਹ ਦੋਨੋਂ ਪਛਾਣੀ ਜਾਂਦੀ ਹੈ ਚੁਣ ਵੱਖ ਕੱਢੇ ਜੇ ਜਮਾ ਲਿਆ ਉਹ ਲਾਈਨ ਚ ਜੇ ਨਾਮ ਜਪਣ ਵਾਲੇ ਦੀ ਕਿਊ ਚ ਖੜੇ ਹੋਣਗੇ ਨਾ ਅੱਗੇ ਧਰਮਰਾਜ ਦੂਰੇ ਉਹਦੇ ਦੂਤ ਨਾ ਦੂਰੋਂ ਐ ਪੈਣਗੇ ਉਹਨਾਂ ਨੂੰ ਆਹ ਕਾਲੇ ਮੂੰਹ ਵਾਲਾ ਵਿੱਚ ਕਿਉਂ ਖੜਾ ਉਹਨੂੰ ਚੁਣ ਕੇ ਬਾਹਰ ਕੱਢਣਗੇ ਤੇ ਨਰਕਾਂ ਚ ਭੇਜ ਦੇਣਗੇ ਬਾਣੀ ਕਹਿ ਰਹੀ ਹੈ ਅਸੀਂ ਉਹ ਕਾਇਆਂ ਦਾ ਭੇਦ ਲੱਭਿਆ ਹੈ ਵੀ ਇਸ ਕਾਇਆਂ ਨੂੰ ਹੀ ਅੱਗੇ ਦੁੱਖ ਮਿਲਦੇ ਹਨ ਇਹ ਕਾਇਆਂ ਨੂੰ ਹੀ ਮਹਿਸੂਸ ਕਰਨ ਵਾਲੀ ਅਸਲ ਅੰਦਰਲੀ ਕਾਇਆ ਬਾਹਰ ਜਿਸਮ ਦੇ ਟੀਕਾ ਲਾ ਦਿੱਤਾ ਜਾਂਦਾ ਹੈ ਜਿਹੜਾ ਪੰਜ ਭੂਤ ਦਾ ਜਿਸਮ ਹੈ ਇਹਦੇ ਤੇ ਟੀਕਾ ਲਾ ਕੇ ਇਹਨੂੰ ਵੱਢੀ ਜਾਂਦੇ ਹੈ ਪਰ ਉਹਨੂੰ ਬਾਹਰਲੀ ਕਾਇਆ ਨੂੰ ਕੁਛ ਨੀ ਪਤਾ ਲੱਗਦਾ ਜਿਹੜਾ ਦੁਖੀ ਬੰਦਾ ਹੁੰਦਾ ਹੈ ਉਹਨੂੰ ਪੁੱਛੇ ਤੈਨੂੰ ਯਾਰ ਅੱਜ ਤੂੰ ਬੜਾ ਉਦਾਸ ਜਿਹਾ ਕਹਿੰਦਾ ਜੀ ਮੈਂ ਬੜਾ ਦੁੱਖ ਹੈ ਉਹਦੇ ਮੋਢੇ ਤੇ ਹੱਥ ਲਾ ਕੇ ਆਲੇ ਦੁਆਲੇ ਹੱਥ ਲਾ ਕੇ ਯਾਰ ਤੂੰ ਕਿੱਥੋਂ ਕੁ ਦੁਖੀ ਹੈ ਉਹ ਕਹਿੰਦਾ ਯਾਰ ਤੂੰ ਮੈਨੂੰ ਮਖੌਲ ਕਰਦਾ ਮੈਂ ਇੰਨਾ ਦੁਖੀ ਹਾਂ ਤੂੰ ਮੈਨੂੰ ਆਲੇ ਦੁਆਲੇ ਟੋਣ ਦੇ ਆ ਉਹ ਕਹਿੰਦਾ ਫਿਰ ਦੁੱਖ ਕਿੱਥੇ ਕਹਿ ਤੈਨੂੰ ਉਹ ਕਹਿੰਦਾ ਮੇਰੇ ਅੰਦਰ ਦੁੱਖ ਹੈ
ਆਜ ਪਹਿਲੂ ਮੈਂ ਜੇ ਦਰਦ ਸਾ ਕਿਆ ਹੈ
ਕੁਛ ਵੀ ਨਹੀਂ ਤਾਂ ਹੁਆ ਕਿਆ ਹੈ ਅੰਦਰ ਦਰਦ ਹੈ ਅੰਦਰ ਸਾਰੀ ਚੀਜ਼ ਆਉਣੀ ਹੈ ਉਹ ਜਿਹੜੀ ਅੰਦਰਲੀ ਕਾਇਆ ਹੈ ਜਿਹਦੀ ਉਹ ਸੁੰਦਰ ਹੈ ਉਹਦੇ ਤੇ ਰੱਬ ਆਸ਼ਕ ਹੁੰਦਾ ਹੈ ਜਿਹਦੀ ਉਹ ਕਾਇਆ ਮੈਲੀ ਹੈ ਉਹ ਜਮਦੂਤਾਂ ਦੇ ਕੋਲ ਜਾਂਦੀ ਹੈ ਜਿਹਦੀ ਕਾਇਆ ਅੰਦਰਲੀ ਸੁੰਦਰ ਹੈ ਉਹਦੇ ਤੇ ਰੱਬ ਮੋਹਤ ਹੁੰਦਾ ਹੈ
ਜਿਹਦੀ ਬਾਹਰਲੀ ਕਾਇਆ ਸੁੰਦਰ ਹੈ ਉਹਦੇ ਤੇ ਕਾਮ ਮੋਹਤ ਹੋਏਗਾ ਰੂਪੇ ਕਾਮੇ ਦੋਸਤੀ ਭੁੱਖੇ ਸਾਦੇ ਗੰਢ ਇਹ ਬੜੀ ਅਜੀਬ ਫਿਲੋਸਫੀ ਦਿੱਤੀ ਹੈ ਇਸ ਸ਼ਬਦ ਦੇ ਰਾਹੀਂ ਅਸੀਂ ਖੋਲਦੇ ਹਾਂ ਵੀ ਬਾਬਾ ਨਾਨਕ ਜੀਂਦੇ ਜੀ ਹੀ ਆਪਣੀ ਕਾਇਆ ਅੰਦਰਲੀ ਸੂਖਸ਼ਮ ਲੈ ਕੇ ਲਹਿਣੇ ਦੇ ਅੰਦਰ ਸਮਾ ਗਿਆ ਸੀ ਉਹ ਕੀ ਗੱਲ ਸੀ ਅੱਜ ਅਸੀਂ ਉਹਦੇ ਤੇ ਲੇਖ ਪੜ੍ਹਨ ਲੱਗੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਖੋਜ ਨੰਬਰ 023/2 ਕਾਇਆ ਕਾਇਆ ਸੂਖਮ ਸਰੀਰ ਹੈ ਤਨ ਤਥਾ ਦੇਹ ਅਸਥੂਲ ਹੈ ਕਾਇਆ ਸੂਖਮ ਹੈ ਇਹੋ ਕਾਇਆ ਹੀ ਮੈਲੀ ਜਾਂ ਸਾਫ਼ ਹੁੰਦੀ ਹੈ ਮੈਲੀ ਕਾਇਆ ਤੇ ਜਮਦੂਤ ਪੈਂਦੇ ਹਨ ਜਿਵੇਂ ਗੰਦੀ ਜਗ੍ਹਾ ਤੇ ਸਦਾ ਮੱਖੀਆਂ ਆਉਂਦੀਆਂ ਹਨ ਇਹੋ ਸੂਖਮ ਸਰੀਰ ਤਥਾ ਕਾਇਆ ਹੀ ਅੱਗੇ ਜਾਂਦੀ ਹੈ ਮਾਇਆ ਤਥਾ ਮੈਲ ਤੋਂ ਰਹਿਤ ਕਾਇਆ ਹੀ ਮਹਲ ਤਥਾ ਮਹੱਲਾ ਹੈ ਕਾਇਆ ਨੂੰ ਸ਼ਬਦ ਨਾਲ ਭੇਦ ਕੇ ਸੋਧ ਕੇ ਮਹਿਲ ਪਾਉਣ ਵਾਲੇ ਨੂੰ ਹੀ ਮਹੱਲਾ ਆਖਦੇ ਹਨ ਜਿਵੇਂ ਸ਼ਬਦ ਅਖੁੱਟ ਬਾਬਾ ਨਾਨਕ ਦਾ ਇਸੇ ਕਾਇਆ ਨੂੰ ਹੀ ਘਰ ਮਨ ਭਾਂਡਾ ਅੰਜਨ ਥਾਲ ਕਿਹਾ ਹੈ
ਫਿਰ ਕਹੋ ਜੀ
ਇਸੇ ਕਾਇਆ ਨੂੰ ਹੀ ਘਰ ਮਨ ਭਾਂਡਾ ਅੰਜਨ ਥਾਲ ਕਿਹਾ ਹੈ ਫਾਰ ਐਗਜ਼ਾਮਪਲ ਹਰੇ ਅਗਮ ਅਗੋਚਰ ਗੁਰੇ ਅਗਮ ਦਿਖਾਲੀ ਵਿੱਚੇ ਕਾਇਆ ਨਗਰ ਲੱਦਾ ਹਰੇ ਪਾਲੀ ਜੋਤੇ ਉਹਾ ਜੁਗਤੇ ਸਾਏ ਸਹਿ ਕਾਇਆ ਫਿਰ ਪਲਟੀ ਹੈ ਸੁਖਮੇ ਮੂਰਤੇ ਨਾਮ ਨਿਰੰਜਨ ਕਾਇਆ ਕਾ ਆਕਾ ਧਰਤੇ ਕਾਇਆ ਸਾਧ ਕੈ ਵਿੱਚੇ ਦੇ ਕਰਤਾ ਬੀਓ ਕਾਇਆ ਰੰਗਣੇ ਜੇ ਧੀਏ ਪਿਆਰੇ ਪਾਈ ਹੈ ਨਾਓ ਮਜੀਠ
ਇਹ ਖਿਆਲ ਰੱਖਿਓ ਬਾਬੇ ਦਾ ਸ਼ਬਦ ਹੈ ਇੱਥੋਂ ਪਹਿਲਾਂ ਹੈ ਇਹ ਤਨ ਮਾਇਆ ਪਾਹਿਆ ਪਿਆਰੇ ਲੀਟੜਾ ਲੱਭ ਰੰਗਾਏ ਮੇਰੇ ਕੰਤ ਨਾ ਭਾਵੇ ਬਾਹਰਲਾ ਚੋਲੜਾ ਪਿਆਰੇ ਕਿਉਂ ਤਨ ਸੇਜੇ ਜਾਏ
ਅੱਗੇ ਫਿਰ ਤਨ ਨੀ ਲਿਖਿਆ ਅੱਗੇ ਲਿਖਿਆ ਕਾਇਆ ਰੰਗਣ ਜੇ ਸੀਏ ਪਿਆਰੇ ਪਾਈਏ ਨਾ ਪਹਿਲਾਂ ਤਨ ਲਿਖ ਗਏ ਜਿਹੜਾ ਕਿ ਬਾਹਰਲਾ ਹੈ ਉਹ ਲੋਭ ਨਾ ਅੱਗੇ ਕਾਇਆ ਲਿਖਦੇ ਉਹ ਟੁਕਦਾ ਹਵਾਲਾ ਦਿੱਤਾ ਹੈ
ਕਾਇਆ ਰੰਗਣੇ ਜੇ ਧੀਏ ਪਿਆਰੇ ਪਾਈਏ ਨਾਓ ਮਜੀਠ ਕਾਇਆ ਕਾਮਣੇ ਅਤੇ ਸਵਾਲਿਓ ਫਿਰ ਵਸੈ ਜਿਸ ਨਾਲੇ ਕਾਇਆ ਅੰਦਰੇ
ਅੰਮ੍ਰਿਤਸਰ ਸਾਚਾ ਉਸ ਕਾਇਆ ਦੇ ਅੰਦਰ ਅੰਮ੍ਰਿਤਸਰ ਸਾਚਾ ਹੈ ਤੇ ਬਾਹਰਲਾ ਅੰਮ੍ਰਿਤਸਰ ਝੂਠਾ ਹੈ
ਬਾਣੀ ਨੀ ਬਣਦੀ ਇਸ ਅੰਮ੍ਰਿਤਸਰ ਨੂੰ ਬਾਣੀ ਕਹਿੰਦੀ ਹੈ ਕਾਇਆ ਅੰਦਰੇ ਅੰਮ੍ਰਿਤਸਰ ਸਾਚਾ ਮਹੱਲਾ ਤੀਜਾ ਜਦੋਂ ਕਿ ਅੰਮ੍ਰਿਤਸਰ ਦਾ ਨਾਮੋ ਨਿਸ਼ਾਨ ਨਹੀਂ ਸੀ ਗੁਰੂ ਰਾਮਦਾਸ ਸਾਹਿਬ ਵੀ ਪਤਾ ਨੀ ਪ੍ਰਗਟ ਹੋਏ ਸੀ ਕਿ ਨਹੀਂ ਇਹ ਗੁਰੂ ਅਮਰਦਾਸ ਸਾਹਿਬ ਦੀ ਬਾਣੀ ਹੈ ਇਸ ਕਾਇਆ ਅੰਦਰ ਹੀ ਅੰਮ੍ਰਿਤਸਰ ਸਾਚਾ ਇਹ ਲਫ਼ਜ਼ ਚੁਰਾ ਕੇ ਬਾਣੀ ਦਾ ਟ੍ਰੇਡਮਾਰਕ ਲਾਤਾ ਉਸ ਸ਼ਹਿਰ ਦੇ ਉੱਤੇ ਵੀ ਜਿਹੜਾ ਬਾਣੀ ਚ ਅੰਮ੍ਰਿਤਸਰ ਆਵੇ ਨਾ ਉਹ ਇਹੋ ਹੀ ਹੈ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ ਉਹ ਸਰੋਵਰ ਵੀ ਅੰਦਰ ਹੀ ਹੈ ਅਸੀਂ ਕਈ ਵਾਰੀ ਸਭ ਕੁਛ ਉਹ ਸਰੋਵਰ ਪੂਰ ਬੈਠੇ ਹਾਂ ਪਿਛਲੀਆਂ ਟੇਪਾਂ ਚ ਹਰਿਮੰਦਰ ਢਾ ਬੈਠੇ ਹੈ ਅਕਾਲ ਤਖ਼ਤ ਤੇ ਚੜ ਕੇ ਉਹਦਾ ਵੀ ਨਾਸ ਕਰ ਚੁੱਕੇ ਹੈ ਝੰਡੇ ਅੰਮ੍ਰਿਤਸਰ ਜੋ ਇਹ ਬਾਹਰ ਇਹਨਾਂ ਨਾਲ ਟ੍ਰੇਡਮਾਰਕ ਲਾਇਆ ਅਸੀਂ ਐਲਾਨੀਆ ਤੌਰ ਦੇ ਉੱਤੇ ਭੰਨ ਚੁੱਕੇ ਹਾਂ ਕੋਈ ਆਣ ਕੇ ਸਾਨੂੰ ਇਹਨਾਂ ਦੇ ਅਗੇਂਸਟ ਸਾਨੂੰ ਇੱਕ ਤੁਕ ਵੀ ਦੱਸ ਦਵੇ ਵੀ ਜੋ ਸੱਚੀ ਹੈ। ਇਸ ਕਰਕੇ ਸਾਰੀ ਬਾਣੀ ਹੀ ਇਹਨਾਂ ਜਗ੍ਹਾ ਨੂੰ ਪੁਜਾਰੀਆਂ ਦੇ ਅੱਡਿਆਂ ਨੂੰ ਰਿਜੈਕਟ ਕਰਦੀ ਹੈ। ਇਸ ਕਰਕੇ ਅੰਮ੍ਰਿਤਸਰ ਅੰਦਰ ਹੈ ਔਰ ਇਸ ਕਾਇਆ ਦੇ ਅੰਦਰ ਹੀ ਸਤਿਗੁਰੂ ਹੈ। ਅੰਮ੍ਰਿਤਸਰ ਸਤਿਗੁਰ ਸਾਚਾ ਜਿਤ ਨਾਤੇ ਕਊਆ ਹੰਸ ਹੋਏ। ਉਹ ਜਿਹੜਾ ਮਨ ਅੰਦਰਲਾ ਕਊਆ ਹੈ, ਅੰਦਰਲੇ ਅੰਮ੍ਰਿਤਸਰ ਸਰੋਵਰ ਚ ਨਹਾ ਕੇ ਉਹ ਸਾਦਾ ਹੁੰਦਾ, ਤੇ ਬਾਹਰ ਲਿਆ ਜਿਹੜਾ ਪੁਜਾਰੀਆਂ ਦਾ ਅੰਮ੍ਰਿਤਸਰ ਆ, ਇਹਦਾ ਨਾਂ ਪਹਿਲਾਂ ਗੁਰੂ ਕਾ ਚੱਕ ਸੀ, ਹੁਣ ਤੱਕ ਤੋਲਿਆ ਆ ਰਿਹਾ। ਹੁਣੇ ਜੇ ਇਸ ਦਾ ਨਾਂ ਅੰਮ੍ਰਿਤਸਰ ਰੱਖ ਦਿੱਤਾ, ਹੁਣ ਵਿਉਂਤਾ ਬਣ ਰਹੀਆਂ ਵੀ ਰੇਲਵੇ ਸਟੇਸ਼ਨ ਤੇ ਜਿਹੜਾ ਫੱਟਾ ਲੱਗਾ ਉਥੇ ਨਾਲ ਸਾਹਿਬ ਵੀ ਚਾੜ ਦਿਓ, ਅੰਮ੍ਰਿਤਸਰ ਸਾਹਿਬ। ਫੇਰ ਇੱਥੋਂ ਇੱਕ ਗੱਡੀ ਚਲਾਓ ਜਿਹੜੀ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਮੜੀ ਬਣੀ ਹੈ ਹਜ਼ੂਰ ਸਾਹਿਬ, ਉਥੇ ਹੁਣ ਗੱਡੀ ਚੱਲ ਰਹੀ ਅੰਮ੍ਰਿਤਸਰ ਤੋਂ, ਉਹ ਹਜ਼ੂਰ ਸਾਹਿਬ ਨੂੰ ਗੱਡੀ ਸਿੱਧੀ ਜਾਇਆ ਕਰੂਗੀ, ਤਾਂ ਕਿ ਅੱਗੇ ਪੁਜਾਰੀਆਂ ਦੇ ਅੱਡਿਆਂ ਤੇ ਘੱਟ ਸੀ। ਹੁਣ ਗਵਰਨਮੈਂਟ ਨੇ ਫੈਸਲਾ ਕਰ ਲਿਆ ਵੀ ਇੱਕ ਗੱਡੀ ਐਸੀ ਚਲਾਓ ਜੋ ਅੰਮ੍ਰਿਤਸਰ ਸਾਹਿਬ ਤੋਂ ਹਜ਼ੂਰ ਸਾਹਿਬ ਜਾਏ, ਤੇ ਸਿੱਖ ਹੋਰ ਬਾਬੇ ਨਾਨਕ ਦੇ ਉਲਟ ਉਹਨੂੰ ਗੁਰੂ ਨਾਨਕ ਨੂੰ ਪੇਠ ਦੇ ਕੇ, ਜਿਹੜਾ ਗੁਰੂ ਨਾਨਕ ਕਹਿੰਦਾ ਦੁਬਦਾ ਨਾ ਪੜੂ ਹਰੇ ਬਿਨ ਹੋਰ ਨਾ ਪੂਜੂ ਮੜੇ ਮਸਾਣੇ ਨਾ ਜਾਈ, ਉਹ ਕਾਬੇ ਚ ਕੁਫਰ। ਉਹ ਦਸਮ ਪਾਤਸ਼ਾਹ ਲਿਖਦਾ ਮੜੇ ਮਸਾਣੇ ਪੀ ਜਾਗਤ ਜੋਤ ਜਪੇ ਨਿਸਬਾਸਰ, ਘੋਰ ਮੜੀ ਮੱਟ ਭੂਲ ਨਾ ਮਾਨੇ। ਇਹਨਾਂ ਦਸਮ ਪਾਤਸ਼ਾਹ ਦੀ ਮੜੀ ਬਣਾ ਕੇ ਉਹਨੂੰ ਪੂਜ ਦਿੱਤਾ। ਇਸ ਕਰਕੇ ਬਾਹਰਲੇ ਅੰਮ੍ਰਿਤਸਰ ਕੋਈ ਨੀ ਸਾਚੇ ਨਾ ਬਾਣੀ ਨਾ ਮੰਨਣਾ। ਜਿਸ ਵੇਲੇ ਸੰਗਤ ਐਜੂਕੇਟ ਹੋ ਗਈ ਨਾ, ਇਹਨਾਂ ਨਾਲ ਥਾਂ ਥਾਂ ਝੰਡੇ ਲੈ ਕੇ ਇਹੋ ਹੀ ਕਹਿਣਾ ਇਨਕਲਾਬ ਜਿੰਦਾਬਾਦ। ਇਸ ਕਰਕੇ ਗਿਆਨ ਦਾ ਖੜਕ ਹੱਥ ਲੈ ਕੇ ਇਹ ਸਾਰੇ ਭਰਮ ਉੱਡ ਜਾਣੇ ਹੈ। ਉਦੋਂ ਤੱਕ ਹੈ ਜਿੰਦ ਤੱਕ ਸੰਗਤ ਗਿਆਨ ਰਾਹੀਂ ਬਾਣੀ ਰਾਹੀਂ ਐਜੂਕੇਟ ਨਹੀਂ ਹੁੰਦੀ।
ਕਾਇਆ ਅੰਦਰੇ ਅੰਮ੍ਰਿਤਸਰ ਸਾਚਾ, ਗੁਰਮੁਖੇ ਹੋਵੇ ਸੋ ਕਾਇਆ ਸੋਧੈ, ਕਾਇਆ ਮਹਿਲ ਮੰਦਰ ਘਰ ਹਰੇ ਕਾ ਤਿਸ ਮੈਂ ਰਾਖੀ ਜੋਤੇ ਅਪਾਰ। ਇਸ ਕਾਇਆ ਅੰਦਰੇ ਬਸ ਅਸੰਖਾ, ਇਸ ਕਾਇਆ ਅੰਦਰੇ ਬਹੁਤ ਪਸਾਰਾ। ਤਿੰਨੇ ਕਰਤਾ ਇੱਕ ਖੇਲ ਰਚਾਇਆ, ਕਾਇਆ ਸਰੀਰੈ ਵਿੱਚੇ ਸਭ ਕਿਛ ਪਾਇਆ। ਸਭ ਦੇ ਪੇਦੇ ਕੋਈ ਮਹਿਲ ਪਾਏ, ਮਹੱਲੇ ਮਹਿਲ ਬੁਲਾਵਣੀਆ, ਜਿੱਥੇ ਲੇਖਾ ਮੰਗੀਐ ਤਿੱਥੇ ਦੇਹ ਜਾਤੇ ਨਾ ਜਾਏ।
ਫਿਰ ਕਾ ਬਾਹਰਲੀ ਦੇਹ ਹੈ,
ਜਿੱਥੇ ਲੇਖਾ ਮੰਗੀਐ ਤਿੱਥੇ ਦੇਹ ਜਾਤੇ ਨਾ ਜਾਏ।
ਅੱਗੇ ਕਾਇਆ ਜਾਏਗੀ, ਇਹ ਦੇਹ ਨਹੀਂ ਜਾਏਗੀ।
ਪ੍ਰਥਮੇ ਮਿਟਿਆ ਤਨ ਕਾ ਦੁੱਖ, ਨਾਮ ਜਪਦੇ ਜਪਦੇ ਤਨ ਤਥਾ ਦੇਹ ਸੁੰਨ ਹੋ ਕੇ ਮਨ ਅੰਦਰਲੀ ਕਾਇਆ ਤੇ ਜੀਵ ਆਤਮਾ ਚੜਦੀ ਹਨ। ਉਹ ਹੈ ਮਨ ਚੜਿਆ ਦਸਵੇਂ ਆਕਾਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
ਆ ਲਾਸਟ ਲੇਖ ਹੈ, ਇਸ ਕਰਕੇ ਬੜਾ ਡੂੰਘਾ ਲੇਖ ਹੈ। ਇਹਦਾ ਹੈਡਿੰਗ ਹੈ
ਸੁਣ ਪੰਡਤ ਕਰਮਾ ਕਾਰੀ, ਸੁਣ ਪੰਡਤ ਕਰਮਾ ਕਾਰੀ, ਸੁਣ ਪੰਡਤ ਕਰਮਾ ਕਾਰੀ, ਸੁਣ ਪੰਡਤ ਕਰਮਾ। ਇਹ ਜਿਤ ਕਰਮੇ ਸੁਖ ਉਪਜੇ ਭਾਈ ਸੋ ਆਤਮ ਤਤ ਵਿਚਾਰੀ, ਜਿਸ ਕਰਮੇ ਸੁਖ ਉਪਜੇ ਭਾਈ ਸੋ ਆਤਮ ਤਤ ਵਿਚਾਰੀ। ਸੁਣ ਪੰਡਤ ਕਰਮਾ ਕਾਰੀ, ਸੁਣ ਪੰਡਤ ਕਰਮਾ ਕਾਰੀ, ਸੁਣ ਪੰਡਤ ਕਰਮਾ ਕਾਰੀ, ਸੁਣ ਪੰਡਤ ਕਰਮਾ।
ਇਹ ਮਾੜਾ ਮੋਟਾ ਗੁਰੂ ਨੀ ਬੋਲਿਆ, ਮਹੱਲਾ ਪਹਿਲਾ ਕਹਿ ਰਿਹਾ। ਉਸ ਵੇਲੇ ਇਹੋ ਜਿਹੇ ਇੰਟਲੈਕਚੁਅਲ ਬੰਦੇ ਜਿਹੜੇ ਨਾਮ ਤੇ ਜਪਣ ਨਾ, ਬਾਕੀ ਸਾਰੇ ਕਰਮ ਕਾਂਡ ਆ, ਜੋ ਰਹਿਤ ਮਰਿਆਦਾ ਜੋ ਪਾਠ ਪੂਠ ਚੱਲੇ ਆ, ਸਭ ਤੋਂ ਵੱਡਾ ਪਤਾ ਕਰਮ ਕਿਹੜਾ ਹੈ? ਉਹ ਹੈ ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭਜੰਗਮ ਸਾਧੇ, ਪੰਜ ਜਣਾ ਸੇ ਸੰਗ ਨਾ ਛੁਟਕਿਓ, ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ।
ਸੁਣ ਪੰਡਤ ਕਰਮਾ ਕਾਰੀ, ਸੁਣ ਪੰਡਤ, ਸੁਣ ਪੰਡਤ ਕਰਮਾ ਕਾਰੀ, ਸੁਣ ਪੰਡਤ ਕਰਮਾ ਕਾਰੀ, ਜਿਤ ਕਰਮੇ ਸੁਖ ਉਪਜੈ ਭਾਈ ਸੋ ਆਤਮ ਤਤ ਵਿਚਾਰੀ, ਜਿਤ ਕਰਮੇ ਸੁਖ ਉਪਜੈ ਭਾਈ ਸੋ ਆਤਮ ਤਤ
ਮਨਸਾ ਬੰਦਨੀ ਭਾਈ ਕਰਮ ਧਰਮ ਬੰਦਕਾਰੀ, ਆਸਾ ਖਿਆਲ ਰੱਖੇ ਕਿ ਕਰਮ ਧਰਮ ਹੈ। ਬਾਬੇ ਨਾਨਕ ਨੇ ਨਾਮ ਧਰਮ ਮੰਨਿਆ ਹੈ, ਸਭ ਕਲ ਉਜਰੀ ਕਲ ਉਜਰੀ, ਇੱਕ ਨਾਮ ਧਰਮ ਸਭ ਕਲ ਉਜਰੀ, ਕਲ ਉਜਰੀ ਕਲ ਉਜਰੀ, ਇੱਕ ਨਾਮ ਧਰਮ ਸਭ ਕਲ। ਇਹਨਾਂ ਦਾ ਕੀ ਹੈ? ਇਹਨਾਂ ਦਾ ਕਰਮ ਧਰਮ ਹੈ। ਆਸਮਨ ਸੰਬੰਧਨੀ ਆਈ ਕਰਮ ਧਰਮ ਬੰਧਕਾਰੀ ਕਰਮ ਧਰਮ ਦਾ ਫਲ ਹੀ ਹੈ ਜਿਹੜਾ ਸਾਰਾ ਜੱਗ ਬਣਿਆ ਕਿਉਂਕਿ ਜੇ ਚੰਗੇ ਕੰਮ ਕਰੋਗੇ ਤਾਂ ਵੀ ਤੁਹਾਨੂੰ ਮੁੜ ਕੇ ਜੱਗ ਚ ਉਹਦਾ ਫਲ ਲੈਣ ਆਉਣਾ ਜੇ ਪਾਪ